ਪਾਤਸ਼ਾਹ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਆਪਾਂ ਸਮੁੱਚੀਆਂ ਸੰਗਤਾਂ ਬੜੇ ਪਿਆਰ ਸਤਿਕਾਰ ਨਾਲ ਇਕੱਤਰ ਹੋ ਕਰਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼੍ਰਵਣ ਕਰਦੇ ਹਾਂ। ਸੋ ਆਓ ਆਪਣੀਆਂ ਮਨ ਬਿਰਤੀਆਂ ਨੂੰ ਕੁਝ ਸਮੇਂ ਵਾਸਤੇ ਕਰੀਏ ਇਕਾਗਰ, ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਸਾਡੀ ਕਲਿਆਣ ਅਰਥੇ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਕਰ ਰਹੇ ਹਨ। ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਨਾ ਕਰੀਏ ਜੀ।
ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ।
ਅੱਜ ਦਾ ਪਾਵਨ ਸ੍ਰੀ ਮੁੱਖ ਵਾਕ ਇਹ ਬਡਹੰਸ ਰਾਗ ਦੀ ਵਾਰ ਦੇ ਵਿੱਚੋਂ ਸਾਨੂੰ ਪ੍ਰਾਪਤ ਹੋਇਆ ਹੈ। ਇਸ ਪਾਵਨ ਸ਼ਬਦ ਦੇ ਉੱਪਰ ਆ ਕਰਕੇ ਹੀ ਬਡਹੰਸ ਰਾਗ ਦੀ ਵਾਰ ਅਤੇ ਸਮੁੱਚੇ ਬਡਹੰਸ ਰਾਗ ਦੀ ਸੰਪੂਰਨਤਾ ਹੁੰਦੀ ਹੈ। ਇਹ ਬਡਹੰਸ ਦੀ ਜਿਹੜੀ ਵਾਰ ਹੈ, ਇਸ ਵਿੱਚ ਜਿੰਨੀਆਂ ਵੀ ਪੌੜੀਆਂ ਨੇ, ਇਹ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਨੇ। ਸਲੋਕ ਤੇ ਮਹੱਲੇ ਵੱਖੋ ਵੱਖਰੇ ਸਤਿਗੁਰੂ ਪਾਤਸ਼ਾਹ ਸਾਹਿਬਾਨ ਜੀ ਦੇ ਹਨ। ਉਹ ਨਾਲੋ ਨਾਲ ਲਿਖਿਆ ਜਾਂਦਾ ਕਿ ਇਹ ਸਲੋਕ ਮਹੱਲਾ ਪਹਿਲਾ ਹੈ, ਇੱਥੇ ਸਲੋਕ ਮਹੱਲਾ ਤੀਜਾ ਹੈ, ਪੌੜੀਆਂ ਸਾਰੀਆਂ ਚੌਥੇ ਸਤਿਗੁਰੂ ਪਾਤਸ਼ਾਹ ਜੀ ਦੀਆਂ ਹਨ। ਇਸ ਲਈ ਸਤਿਗੁਰੂ ਪਾਤਸ਼ਾਹ ਨੇ ਆਰੰਭ ਦੇ ਵਿੱਚ ਲਿਖਿਆ ਸਲੋਕ ਮਹੱਲਾ ਤੀਜਾ। ਸਲੋਕ ਜਿਹੜਾ, ਇਹਦਾ ਅੱਖਰੀ ਅਰਥ ਹੁੰਦਾ ਸਵੈ ਲੋਕ ਦੀ, ਆਪਣੇ ਨਿੱਜੀ ਲੋਕ ਦੀ ਪ੍ਰਾਪਤੀ ਕਰਵਾਉਣ ਵਾਲੇ ਬਚਨ ਜਿਸ ਦੇ ਵਿੱਚ ਲਿਖੇ ਗਏ ਹੋਣ ਉਹਨੂੰ ਸਲੋਕ ਕਹਿੰਦੇ ਨੇ। ਜਿਹੜੇ ਰੂਪਦੀਪ ਪਿੰਗਲ ਨੂੰ ਪੜ੍ਹਨ ਵਾਲੇ ਵਿਦਵਾਨ, ਉਹਨਾਂ ਦੇ ਅਨੁਸਾਰ ਜਿਹੜਾ ਸਲੋਕ ਇੱਕ ਛੰਦ ਦੀ ਚਾਲ ਦਾ ਨਾਮ ਹੈ। ਅੱਗੇ ਸਤਿਗੁਰੂ ਪਾਤਸ਼ਾਹ ਨੇ ਲਿਖਿਆ ਮਹੱਲਾ ਤੀਜਾ। ਮਹੱਲੇ ਦਾ ਅਰਥ ਹੁੰਦਾ ਸਰੂਪ ਅਤੇ ਬਾਦਸ਼ਾਹ, ਤੇ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਦੇ ਤੀਸਰੇ ਸਵਰੂਪ। ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕਰਦੇ ਹਨ।
ਸਤਿਗੁਰੂ ਨੂੰ ਸਭ ਕੋ ਵੇਖਦਾ।
ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਇੱਥੇ ਗੁਰੂ ਦੀ ਵਡਿਆਈ ਦਾ ਜ਼ਿਕਰ ਕੀਤਾ ਵੀ ਗੁਰੂ ਕੀ ਹੈ। ਜਿਤਨੀ ਸਮੁੱਚੀ ਇਹ ਕਾਇਨਾਤ ਹੈ, ਸਤਿਗੁਰੂ ਪਾਤਸ਼ਾਹ ਦੇ ਜਿਹੜੇ ਦਰਸ਼ਨ ਦੀਦਾਰ ਹਨ ਅੱਖਾਂ ਦੇ ਨਾਲ, ਤੇ ਸਭ ਕੋਈ ਉਹ ਕਰਦਾ ਹੈ। ਕੋਈ ਸਤਿਗੁਰੂ ਪਾਤਸ਼ਾਹ ਦੇ ਤਨ ਦੇ ਉੱਪਰ ਰੁਮਾਲਾ ਭੇਟਾ ਕਰਕੇ ਉਸੇ ਤਰ੍ਹਾਂ ਆ ਕੇ ਦਰਸ਼ਨ ਕਰ ਲੈਂਦਾ, ਕੋਈ ਗੁਰੂ ਦਾ ਸਿੱਖ ਸ਼ਰਧਾ ਵਿੱਚ ਭਿੱਜਿਆ ਅਰਦਾਸ ਬੇਨਤੀ ਕਰਦਾ, ਫਿਰ ਸਤਿਗੁਰੂ ਪਾਤਸ਼ਾਹ ਦੀ ਤਾਬਿਆ ਬੈਠ ਕੇ ਕੁਝ ਸਮਾਂ ਭਾਵਨਾ ਨਾਲ ਚੌਰ ਸਾਹਿਬ ਦੀ ਸੇਵਾ ਕਰਦਾ, ਫਿਰ ਸਤਿਗੁਰੂ ਪਾਤਸ਼ਾਹ ਦੇ ਅੱਗੇ ਬੇਨਤੀ ਕਰਕੇ ਬੇਨਤੀਆਂ ਦੇ ਸ਼ਬਦ ਪੜ੍ਹਦਿਆਂ ਰੁਮਾਲਾ ਸਾਹਿਬ ਚੁੱਕ ਕਰਕੇ ਹੁਕਮਨਾਮਾ ਸਾਹਿਬ ਲੈਂਦੇ ਨੇ। ਕਹਿਣ ਤੋਂ ਭਾਵ ਕਿ ਹਰ ਕੋਈ ਜਿਹੜਾ ਹੈ ਸਤਿਗੁਰੂ ਪਾਤਸ਼ਾਹ ਦੇ ਦਰਸ਼ਨਾਂ ਨੂੰ ਆ ਕੇ ਵੇਖਦਾ ਹੈ, ਤੱਕਦਾ ਹੈ। ਇਹ ਭਾਵਨਾ ਆਪੋ ਆਪਣੀ ਹੁੰਦੀ ਵੀ ਕਿਹੋ ਜਿਹੀ ਭਾਵਨਾ ਨਾਲ ਸਤਿਗੁਰੂ ਦੇ ਕੋਲ ਆਉਣਾ ਹੈ। ਕਈ ਵਾਰੀ ਸਾਨੂੰ ਬੈਠਣ ਦਾ ਹੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸੰਗਤ ਵਿੱਚ ਪਤਾ ਨਹੀਂ ਚੱਲਦਾ। ਇਹ ਸੰਗਤ ਦੇ ਵਿੱਚ ਸਾਰੀ ਸਿੱਖਿਆ ਮਿਲਦੀ ਹੈ। ਗਰੀਬ ਨਵਾਜ਼ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਉਚਾਰਨ ਕਰਦੇ ਨੇ कि जिन्हें भी दुनिया के लोग हैं तो वो सारे सतगुरां आ करके वेखते ने, भाव सतगुरु के दर्शन तो जरूर करते हैं।
जगत संसार
इथे दो शब्द कट्ठे वरते ने सतगुरां ने, एक जगत शब्द आ गया, एक संसार आ गया। जेता जिन्ना भी जा पैदा होके गत खत्म होने वाला यह संसार है। जगत उन्हें कहिंदे जिहड़ा पैदा होके खत्म हो जाए, किन्ने जीव जन्म लेंदे, किन्ने मरी जाते ने, किन्ने आउंदे ने जन्म लेके, किन्ने मर के तुरे जाते ने, यह जगत है। संसार का अर्थ हुंदा है संसा, यह संसार है। शांकियां दा बनिया हुआ संसार पैदा हो करके खत्म हो जाता। जिन्ना भी यह संसार सारे सतगुरां दे दर्शनां नूं तकदे हन।
मुक्त ना हो वाई,
परंतु सतगुरु पातशाह महाराज जी कहन लगे, भाई केवल जेडे दर्शन तकन दे नाल, दर्शन करन दे नाल मुक्ति नहीं कदे होवेगी। मुक्त का अर्थ हुंदा बंधना तो रहत हो जाना। करता भोगता हंगता ममता जमन ते मरन, यह छे तरह के बंधन जीव नूं पैंदे ने। जिथे छे प्रकार के बंधन कटे जाते, परमेश्वर वाहगुरु विच जा करके ज्यों जल मह जल आए खटाना, त्यों ज्योति संग ज्योत समाना, ते इस तरह की अभेदता हो जानी, उन्हें मुक्ति कहिंदे ने। सारे बंधना तो रहत हो जाना, वह किवें प्राप्ति होवेगी मुक्ति दी? केवल सतगुरु पातशाह दे अपनिया अखां नेत्रां दे नाल दर्शन देखण दे नाल कदे भाई मुक्ति प्राप्त नहीं होया करदी।
शब्द ना करे विचार,
जिन्नी देर गुरु साहिब दे शब्द उपदेश दी बैठ करके विचार नहीं करदा। शब्द की है, गुरु का उपदेश है, उन्हें विचारे भी सतगुरु ने। मैं अरदास बेनती की, हुक्मनामी द्वारा मेरी भावना का की फल सतगुरु ने झोली विच पाया है? इसलिए जिचर शब्द ना करे विचार, शब्द की विचार करद्या करद्या शब्द ब्रह्म स्वरूप की प्राप्ति होवेगी। गुरु साहिब के शब्द में जिवें जिवें कोई वाचदा विचारदा बैठ करके उहदी जिहड़ी बिरति संसाराकार तो उपराम होके ब्रह्माकार होनी शुरू हो जाती है। क्योंकि यह समुची जिहड़ी गुरबाणी एक ओंकार तो लैके 18, 10, 20 तक सतगुरां ने उचारण की, सारी बाणी के अंदर मरोल ब्रह्म का ज्ञान भरिया पिया। पता नहीं किन्ने सतगुरु पातशाह ने ब्रह्म ज्ञानी ये शब्द की कमाई करवा के बना दिते। पता नहीं हाले किन्नियां दे उत्ते एडियां बख्शिशां करके ब्रह्म दे लिखाए को उन्होंने बनाउणा है। सतगुरु पातशाह महाराज जी कहिंदे, जिन्नी देर शब्द गुरु दे उपदेश दी विचार नहीं करदा, जिन्नी देर तक भाई ये शब्द की विचार करके शब्द ब्रह्म दे विच भेद नहीं हो जाता, ब्रह्माकार बिरति नहीं बन जाती, उन्नी देर तक जिहड़ी मुक्ति कदे प्राप्त नहीं होंदी है।
मैं मैल ना चुकई,
जीव नूं जिहड़ी मैल लगी हुई है इस दे मन दे ताईं जन्मां जन्मांतरां दी मैल है। हमने की है, मैं करदा हाँ, जे मैं ना होना ते आ नहीं होना, मेरे बिना आ काम पूरा नहीं होवेगा, इन्हें हमने कहिंदे ने। जिन्नी देर हमें है जीव दे अंदर एक भी कार्ज नहीं सवरेगा। जिदन हमें अंदरों निकल के सारी जगह ते परमेश्वर वाहगुरु व्यापक नजरी पैन लग पिया, उदन फिर कुछ कहन की लोड़ ही नहीं पैनी। ये हंगता करके हौमे की मैल लगन करके जीव ने बहुत सारे बंधन पेंदे, रुकावटां जिंदगी विच आके पेंदियां ने। मात लोक विच भी रुकावटां का सामना करना पेंदा, ਤੇ ਪਰਲੋਕ ਨੂੰ ਜਾਂਦਿਆਂ ਵੀ ਇਸ ਲਈ ਰਸਤੇ ਵਿੱਚ ਬੜੇ ਉੱਥੇ ਬੰਧਨ ਪੈਂਦੇ ਨੇ। ਹੌਮਾਂ ਦੀ ਜਿਹੜੀ ਮੈਲ ਲੱਗੀ ਹੋਈ ਹੈ ਜੀਵ ਦੇ ਅੰਦਰ, ਇਹ ਚੁੱਕੀ ਨਹੀਂ ਜਾਂਦੀ, ਖਤਮ ਨਹੀਂ ਹੁੰਦੀ ਹੈ।
ਨਾਮ ਨਾ ਲੱਗੇ ਪਿਆਰ,
ਸਾਰੀ ਦੁਨੀਆਂ ਚਾਹੁੰਦੀ ਮੇਰੇ ਅੰਦਰ ਪਰਮਾਤਮਾ ਦਾ ਨਾਮ ਟਿਕ ਜਾਵੇ। ਕੋਈ ਮੂਲ ਮੰਤਰ ਦਾ ਅਭਿਆਸ ਕਰਦਾ, ਕੋਈ ਗੁਰ ਮੰਤਰ ਦੀ ਕਮਾਈ ਕਰਦਾ ਵੀ ਮੇਰੇ ਅੰਦਰ ਇਹ ਨਾਮ ਆ ਕੇ ਵਸ ਜਾਵੇ। ਨਾਮ ਸਤਿਗੁਰੂ ਪਾਤਸ਼ਾਹ ਕਹਿੰਦੇ ਤਾਂ ਆ ਕੇ ਟਿਕੇਗਾ ਜੇ ਹਉਮੈ ਅੰਦਰੋਂ ਨਿਕਲ ਜਾਵੇਗੀ। ਹਉਮੈ ਨਾਵੈ ਨਾਲ ਬਰੋਧ ਹੈ, ਦੋਏ ਨਾ ਬਸੈ ਕਠਾਏ, ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ। ਉਸੇ ਹਿਰਦੇ ਦੇ ਅੰਦਰ ਜਿਹੜੀ ਹਉਮੈ ਪਈ, ਉਸੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਵਸਾਉਣਾ ਚਾਹੁੰਦਾ ਹੈ। ਇੱਕੋ ਚੀਜ਼ ਹੀ ਪਾਈ ਹੋਵੇਗੀ ਜਾਂ ਹਉਮੈ ਰਹੇਗੀ ਉੱਥੇ, ਤੇ ਜਦੋਂ ਨਾਮ ਦਾ ਪ੍ਰਤਾਪ ਕਮਾਈ ਬਹੁਤੀ ਹੋ ਜਾਵੇਗੀ, ਹਉਮੈ ਦਾ ਅਭਾਵ ਹੋ ਕੇ ਉੱਥੇ ਨਾਮ ਨੇ ਟਿਕ ਜਾਣਾ। ਨਾਮ ਤਾਂ ਕਹਿੰਦੇ ਜਪੋ ਕੋਈ ਨਾ, ਸਿਮਰਨ ਕਰਨ ਦੀ ਲੋੜ ਕੋਈ ਨਹੀਂ, ਤੇ ਹਉਮੈ ਕਿਵੇਂ ਕੱਟੀ ਜਾਵੇਗੀ? ਹਉਮੈ ਦੀ ਮੈਲ ਚੁੱਕੀ ਨਹੀਂ ਜਾਂਦੀ। ਸਤਿਗੁਰੂ ਪਾਤਸ਼ਾਹ ਕਹਿੰਦੇ ਹਿਰਦੇ ਅੰਦਰ ਹਉਮੈ ਜਿਹੜੀ ਭਰੀ ਪਈ ਹੈ, ਪਰਮਾਤਮਾ ਦੇ ਨਾਮ ਦੇ ਨਾਲ ਕਦੇ ਪਿਆਰ ਪ੍ਰੇਮ ਨਹੀਂ ਲੱਗਦਾ ਜੀਵ ਦਾ।
ਆਪੇ ਬਖਸ਼ ਮਿਲਾਏ ਆਨਾ,
ਇਕਮਾਂ ਦੇ ਉੱਪਰ ਜਦੋਂ ਪਰਮਾਤਮਾ ਵਾਹਿਗੁਰੂ ਆਪ ਹੀ ਨਾਮ ਦੀ ਬਖਸ਼ਿਸ਼ ਕਰ ਦਿੰਦਾ, ਇੱਕ ਤੇ ਮੇਰੇ ਵਰਗਾ ਲੱਖਾਂ ਯਤਨ ਕਰਦਾ ਵੀ ਮੇਰੇ ਅੰਦਰ ਕਮਾਈ ਕਰਕੇ ਇਉਂ ਨਾਮ ਚੱਲ ਪਵੇ, ਮੇਰੇ ਅੰਦਰ ਅਜਾਪਾ ਜਾਪ ਦੀ ਧੁਨੀ ਪੈਦਾ ਹੋ ਜਾਵੇ, ਅਨਾਹਦ ਬਾਜੀਆਂ ਨੂੰ ਸੁਣ ਲੱਗ ਜਾਵਾ, ਆਹ ਅਵਸਥਾ ਬਣ ਜਾਵੇ, ਮੇਰੇ ਰੋਮ ਰੋਮ ਦੇ ਵਿੱਚੋਂ ਨਾਮ ਚੱਲਣ ਲੱਗ ਜਾਵੇ। ਆਪਣਾ ਕੀਤਾ ਕੱਖ ਵੀ ਨਹੀਂ ਹੁੰਦਾ, ਇੱਕ ਅਰਦਾਸ ਬੇਨਤੀ ਜ਼ਰੂਰ ਗੁਰੂ ਦੇ ਅੱਗੇ ਕਰ। ਜਦੋਂ ਕੱਖ ਵੀ ਨਾ ਹੋਵੇ, ਅਰਦਾਸ ਬੇਨਤੀ ਗੁਰੂ ਦਾ ਸਿੱਖ ਕਰੇ, ਵਡਮੁੱਲੀਆਂ ਬਖਸ਼ਿਸ਼ਾਂ ਸਤਿਗੁਰੂ ਸਿੱਖ ਦੀ ਭਾਵਨਾ ਵੇਖ ਕੇ ਝੋਲੀ ਵਿੱਚ ਪਾ ਦਿੰਦੇ ਨੇ। ਇੱਕ ਆਪੇ ਬਖਸ਼ ਮਲਾਇਨ, ਇਕਨਾਂ ਦੇ ਉੱਤੇ ਆਪ ਹੀ ਸਤਿਗੁਰੂ ਪਰਮੇਸ਼ਰ ਪਰਮਾਤਮਾ ਨਾਮ ਦੀ ਬਖਸ਼ਿਸ਼ ਕਰ ਦਿੰਦਾ, ਫਿਰ ਉਹਨੂੰ ਆਪਣੇ ਸਰੂਪ ਦੇ ਵਿੱਚ ਅਭੇਦ ਵੀ ਕਰ ਲੈਂਦਾ, ਮਲਾ ਲੈਂਦਾ ਹੈ।
ਤਜ ਵਿਕਾਰ,
ਉਹਦੀ ਨਿਸ਼ਾਨੀ ਹੋਵੇਗੀ ਮਿਲੇ ਹੋਏ ਦੀ, ਜਿਹਦੇ ਉੱਤੇ ਬਖਸ਼ਿਸ਼ ਹੈ ਪਰਮਾਤਮਾ ਵਾਹਿਗੁਰੂ ਦੇ ਨਾਮ ਦੀ, ਉਹਦੇ ਅੰਦਰੋਂ ਦੁਗਧਾ ਤਜ ਜਿਹੜੀ ਤਿਆਗੀ ਜਾਵੇਗੀ। ਉਹ ਦੁਗਧਾ ਵਾਲੀਆਂ ਗੱਲਾਂ ਨਹੀਂ ਕਰੇਗਾ ਵੀ ਪਰਮਾਤਮਾ ਕਿਹਨੇ ਦੇਖਿਆ, ਗੁਰੂ ਨੂੰ ਕੌਣ ਮਿਲਿਆ ਹੈ, ਕਿੱਥੇ ਹੈ ਗੁਰੂ ਮੈਨੂੰ ਦਿਖਾਓ, ਤੇ ਇਸ ਤਰ੍ਹਾਂ ਦੀ ਦੁਗਧਾ ਵਾਲੀ ਗੱਲ ਨਹੀਂ ਉਹਦੇ ਵਿੱਚ ਰਹਿ ਜਾਂਦੀ। ਉਹ ਤੇ ਕੇਵਲ ਭਾਵਨਾ ਦੇ ਤਲੇ ਤੇ ਸ਼ਰਧਾ ਦੇ ਤਲੇ ਤੇ ਟਿਕਿਆ ਰਹਿੰਦਾ। ਦੂਸਰੀ ਬਹੁਤ ਵੱਡੀ ਨਿਸ਼ਾਨੀ ਉਹਦੀ, ਸਤਿਗੁਰੂ ਕਹਿੰਦੇ ਤਾਜ ਵਿਕਾਰ, ਜਿਹੜੇ ਪੰਜ ਵਿਕਾਰ ਨੇ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ, ਇਹ ਵੀ ਉਹਦੀ ਜ਼ਿੰਦਗੀ ਵਿੱਚੋਂ ਤਜ ਤਿਆਗੇ ਜਾਂਦੇ ਨੇ। ਵਿਕਾਰਾਂ ਤੋਂ ਨਿਰਲੇਪ ਜੀਵਨ ਹੋ ਜਾਂਦਾ, ਦੁਬਧਾ ਦਾ ਅਭਾਵ ਕਰ ਦਿੰਦਾ, ਟਿਕ ਜਾਂਦਾ ਹੈ।
ਨਾਨਕ ਇੱਕ ਦਰਸ਼ਨ ਦੇਖ ਮਰ ਮਿਲੇ।
ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਫਰਮਾਨ ਕਰਦੇ ਨੇ, ਇੱਕ ਇਹੋ ਜਿਹੇ ਗੁਰਮੁਖ ਪਿਆਰੇ ਵੀ ਹਨ, ਉਹ ਸਤਿਗੁਰੂ ਪਾਤਸ਼ਾਹ ਦੇ ਆ ਕਰਕੇ ਦਰਸ਼ਨ ਕਰਦੇ ਨੇ, ਤੇ ਦਰਸ਼ਨ ਦੇਖ ਕੇ ਸਤਿਗੁਰਾਂ ਦੇ ਮਰਦਾ ਭਾਵ ਹੈ ਜੀਵਤ ਭਾਵ ਨੂੰ ਮਾਰ ਦਿੰਦੇ ਨੇ। ਗੁਰੂ ਦੇ ਕੋਲ ਆ ਗਏ ਤੇ ਕਾਹਦਾ ਉੱਥੇ ਹੰਕਾਰ ਰੱਖਣਾ, ਕਾਹਦੀ ਹਉਮੈ ਰੱਖਣੀ, ਸਭ ਕੁਝ ਤਿਆਗ ਦਿੰਦੇ। ਗੁਰੂ ਦੀ ਹੁਕਮ ਰੂਪੀ ਗੋਰ ਕਵਰ ਦੇ ਵਿੱਚ ਪੈਣਾ ਸਿੱਖ ਲੈਂਦੇ ਨੇ। ਜਿਹੜੇ ਐਸੇ ਦਰਸ਼ਨ ਗੁਰੂ ਸਾਹਿਬ ਦੇ ਆ ਕੇ ਭਾਵਨਾ ਨਾਲ ਕਰਦੇ, ਜੀਵਤ ਭਾਵ ਤੋਂ ਮਰ ਜਾਂਦੇ, ਫਿਰ ਉਹ ਮਿਲੇ ਮਿਲ ਜਾਂਦੇ ਪਰਮਾਤਮਾ ਵਿੱਚ, ਕਿਉਂਕਿ ਗੁਰੂ ਹੀ ਮਿਲਾਉਣ ਵਾਲਾ ਹੈ। ਬੇਸ਼ਟ ਗੁਰੂ ਮੈਂ ਪਾਇਆ ਜਿਨ ਹਰ ਪ੍ਰਭ ਦਿੱਤਾ ਜੋੜ, ਗੁਰੂ ਸਾਹਿਬ ਕੀ ਨਹੀਂ ਕਰ ਸਕਦੇ। ਇੱਕ ਖਿਣ ਵਿੱਚ ਹੀ ਟੁੱਟਿਆਂ ਦੀ ਵਿਰਤੀ ਨੂੰ ਜੋੜ ਦਿੰਦੇ, ਗੰਢ ਦਿੰਦੇ ਨੇ। ਹੰਕਾਰੀ ਹੋ ਜਾਵੇ ਬੰਦਾ ਬਖਸ਼ਿਸ਼ ਲੈ ਕਰਕੇ, ਇੱਕ ਖਿਣ ਵਿੱਚ ਹੇਠਾਂ ਵੀ ਸੁੱਟ ਦਿੰਦੇ ਨੇ। ਇਹ ਗੁਰੂ ਦੀਆਂ ਖੇਡਾਂ ਨੇ, ਸਤਿਗੁਰੂ ਆਪ ਜਾਣਦੇ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਭਾਵਨਾ ਵਾਲੇ ਗੁਰਸਿੱਖ ਗੁਰੂ ਦੇ ਦਰਸ਼ਨ ਕਰਦੇ ਨੇ, ਆ ਕੇ ਜੀਵਤ ਭਾਵ ਤੋਂ ਮਰ ਜਾਂਦੇ ਗੁਰੂ ਦੇ ਚਰਨਾਂ ਵਿੱਚ ਹੰਕਾਰ ਨਹੀਂ ਕਰਦੇ, ਫਿਰ ਉਹ ਸਦਾ ਹੀ ਮਿਲੇ ਰਹਿੰਦੇ ਹਨ ਪਰਮਾਤਮਾ ਵਿੱਚ।
ਸਤਿਗੁਰ ਹੇਤ ਪਿਆਰ,
ਉਹਨਾਂ ਦੇ ਅੰਦਰ ਕੇਵਲ ਤੇ ਕੇਵਲ ਸਤਿਗੁਰਾਂ ਦੇ ਨਾਲ ਪਿਆਰ ਕਹੀਏ ਪ੍ਰੇਮ ਦਾ ਹੇਤ ਕਾਰਨ ਹੁੰਦਾ ਹੈ। ਪ੍ਰੇਮ ਦੇ ਵਿੱਚ ਵਾਰਿਆ ਜਾਂਦਾ, ਉੱਥੇ ਨਫ਼ਾ ਨਹੀਂ ਦੇਖਿਆ ਜਾਂਦਾ ਚਾਹੇ ਜ਼ਿੰਦਗੀ ਜਾਵੇ। ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਵਰਗੇ ਸਿਰ ਮੱਥ ਜੋਧਿਆਂ ਨੇ ਪ੍ਰੇਮ ਦੀਆਂ ਖੇਡਾਂ ਖੇਡੀਆਂ ਗੁਰੂ ਨਾਲ। ਇਸ ਲਈ ਗੁਰੂ ਪਿਆਰੇ ਗੁਰਮੁਖ ਦੇ ਅੰਦਰ ਤਾਂ ਭਾਈ ਕੇਵਲ ਪ੍ਰੇਮ ਕਰਨ ਦਾ ਗੁਰੂ ਨਾਲ ਹੇਤ ਕਾਰਨ ਹੁੰਦਾ ਹੈ।
ਮਹਲਾ ਤੀਜਾ,
ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਸਾਹਿਬ ਜੀ ਉਚਾਰਨ ਕਰਦੇ ਹਨ,
ਸਤਿਗੁਰੂ ਨਾ ਸੇਵੇ।
ਜਿਨ੍ਹਾਂ ਨੇ ਮਨੁੱਖਾ ਜਨਮ ਲੈ ਲਿਆ ਪਰਮਾਤਮਾ ਕੋਲੋਂ ਗੁਰੂ ਦੀ ਕਿਰਪਾ ਨਾਲ ਮਾਨਸ ਦੇਹੀ ਵਿੱਚ ਆ ਗਏ ਨੇ, ਇਹ ਦੇਹੀ ਮਿਲੀ ਕਾਹਦੇ ਵਾਸਤੇ ਸੀ? ਪ੍ਰਾਣੀ ਤੋਂ ਆਇਆ ਲਾਹਾ ਲੈਣ, ਲੱਗਾ ਕਿਤਕ ਫੱਕੜੇ ਸਭ ਮੁੱਕਦੀ ਚੱਲੀ ਰਹਿਣ। ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਤੇ ਕੇਵਲ ਇੱਕ ਪਰਮਾਤਮਾ ਦਾ ਨਾਮ ਸਾਧ ਸੰਗਤ ਵਿੱਚ ਬੈਠ ਕੇ ਜਪਣ ਵਾਸਤੇ ਸਿਮਰਨ ਕਰਨ ਦੇ ਲਈ ਇਹ ਮਨੁੱਖਾ ਜਨਮ ਦਿੱਤਾ ਸੀ। ਸਤਿਗੁਰੂ ਨਾ ਸੇਵਿਓ, ਜਿਨ੍ਹਾਂ ਨੇ ਮਨੁੱਖਾ ਜਨਮ ਤਾਂ ਕਰਕੇ ਸਤਿਗੁਰੂ ਪਾਤਸ਼ਾਹ ਦਾ ਸੇਵਿਓ ਸੇਵਾ ਨਹੀਂ ਕੀਤਾ। ਹੱਥਾਂ ਨਾਲ ਗੁਰੂ ਦੀ ਸੇਵਿਓ ਸੇਵਾ ਨਹੀਂ ਕਰਨਾ ਕੀਤੀ। ਇੱਥੇ ਸੇਵਿਓ ਦਾ ਅਰਥ ਹੈ ਸੇਵਨ ਕਰਨਾ, ਵਾਰ ਵਾਰ ਚਿੰਤਨ ਕਰਨਾ। ਗੁਰੂ ਗੁਰੂ ਦਾ, ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਜਿਨ੍ਹਾਂ ਨੇ ਨਹੀਂ ਕੀਤਾ,
ਮੂਰਖ ਅੰਧ ਗਵਾਰ,
ਉਹਨਾਂ ਨੂੰ ਸਤਿਗੁਰੂ ਪਾਤਸ਼ਾਹ ਨੇ ਕੀ ਦਰਜਾ ਦੇ ਦਿੱਤਾ? ਮੂਰਖ ਕਹਿ ਦਿੱਤਾ। ਮੂਰਖ ਹੁੰਦਾ ਜਿਹੜੇ ਆਪਣੀ ਮੂੰਹ ਦੀ ਗੱਲ ਨੂੰ ਅੱਗੇ ਰੱਖੇ, ਦੂਜੇ ਦੀ ਗੱਲ ਹੀ ਨਾ ਸੁਣੇ, ਨਾ ਕਿਸੇ ਗੁਰਮੁਖ ਦੀ, ਨਾ ਕਿਸੇ ਸੰਤ ਕਮਾਈ ਵਾਲੇ ਸਿਮਰਨ ਭਜਨ ਬੰਦਗੀ ਵਾਲੇ ਭਗਤ ਦਾ ਬਚਨ ਸੁਣੇ। ਇੱਥੋਂ ਤੱਕ ਜੇ ਗੁਰੂ ਦੇ ਬਚਨਾਂ ਨੂੰ ਮੰਨਣ ਤੋਂ ਇਨਕਾਰੀ ਹੋ ਜਾਂਦੇ ਨੇ। ਮੂੰਹ ਦੀਆਂ ਗੱਲਾਂ ਨੂੰ ਅੱਗੇ ਰੱਖਣ ਵਾਲੇ ਉਹ ਮੂਰਖ ਨੇ ਜਿਨ੍ਹਾਂ ਨੇ ਸਤਿਗੁਰੂ ਦਾ ਸੇਵਨ ਨਹੀਂ ਕੀਤਾ, ਗੁਰੂ ਦਾ ਸਿਮਰਨ ਜ਼ਿੰਦਗੀ ਵਿੱਚ ਨਹੀਂ ਕੀਤਾ, ਉਹ ਸਾਧ ਸੰਗਤ ਦੇ ਦੁਨਿਆਵੀ ਕਾਰਜਾਂ ਵੱਲੋਂ, ਧੰਦਿਆਂ ਵੱਲੋਂ ਮੂਰਖ ਨੇ। ਉਹਨਾਂ ਨੂੰ ਦੁਨਿਆਵੀ ਧੰਦਿਆਂ ਦੀ ਵੀ ਅਕਲ ਨਹੀਂ ਆਉਂਦੀ ਹੈ। ਅੰਧ ਨਾਮ ਅੰਨੇ ਨੇ, ਉਹ ਭਰਮ ਦੇ ਹਨੇਰੇ ਵਿੱਚ ਪਏ, ਮਨ ਬੁੱਧੀ ਰੂਪ ਨੇਤਰਾਂ ਵਿੱਚ ਵਿਚਾਰ ਦੀ ਜੋਤ ਨਹੀਂ ਉਹਨਾਂ ਦੇ। ਤੇ ਗਵਾਰ ਦਾ ਅਰਥ ਹੈ ਦੇਹ ਅਭਿਆਸੀ ਬਣੇ ਪਏ ਨੇ, ਸਰੀਰ ਨੂੰ ਸਭ ਕੁੱਝ ਮੰਨੀ ਜਾਂਦੇ ਨੇ। ਮੂਰਖ ਅੰਧ ਗਵਾਰ ਸੰਸਾਰੀ ਧੰਦਿਆਂ ਦੇ ਵੱਲੋਂ ਮੂਰਖ ਨੇ, ਮਨ ਬੁੱਧੀ ਰੂਪ ਨੇਤਰਾਂ ਵਿੱਚ ਵਿਚਾਰ ਦੀ ਜੋਤ ਨਾ ਹੋਣ ਕਰਕੇ ਅੰਧ ਅੰਨੇ ਨੇ, ਤੇ ਗਵਾਰ ਜਿਹੜੇ ਨੇ ਸਾਧ ਸੰਗਤ ਦੇ ਦੇਹ ਅਭਿਆਸੀ ਹੋਣ ਕਰਕੇ ਬੇਸਮਝ ਹਨ।
ਜੈ ਭਾਈ ਬਹੁਤ ਦੁੱਖ ਲਾਗਾ,
ਇੱਕ ਪਰਮਾਤਮਾ ਨੂੰ, ਇੱਕ ਆਪਣੇ ਸਤਿਗੁਰੂ ਨੂੰ ਤਿਆਗ ਕਰਕੇ ਜਦੋਂ ਬੰਦਾ ਦੂਜਿਆਂ ਨਾਲ ਭਾਈ ਪ੍ਰੇਮ ਕਰਦਾ, ਕਿਸੇ ਦੇਵੀ ਦੇਵਤੇ ਨੂੰ, ਪੀਰ ਨੂੰ, ਫਕੀਰਾਂ ਨੂੰ, ਕਦੇ ਕਿਸੇ ਨੂੰ, ਕਦੇ ਕਿਸੇ ਨੂੰ ਪੂਜਦਾ, ਕੋਈ ਮੜੀਆਂ ਕੋਈ ਨਿਸ਼ਾਨਾਂ ਤੇ ਪੂਜਦਾ, ਕੋਈ ਜੰਡਾਂ ਤੇ ਕਰੀਰਾਂ ਦੀ ਪੂਜਾ ਵਿੱਚ ਲੱਗ ਜਾਂਦਾ, ਇੱਕ ਪਰਮਾਤਮਾ ਨੂੰ ਛੱਡ ਕੇ, ਉਹਦੇ ਵਿੱਚ ਸਤਿਗੁਰੂ ਕਹਿੰਦੇ ਕੀ ਲੱਗ ਮਿਲੇਗਾ ਤੈਨੂੰ? ਦੂਜਾ ਭਾਏ ਬਹੁਤ ਦੁੱਖ ਲੱਗਾ। ਦੁੱਖ ਤੇ ਅੱਜ ਸਾਡੇ ਕੋਲੋਂ ਥੋੜੇ ਬਹੁਤੇ ਸਰੀਰ ਦੇ ਉੱਤੇ ਕੋਈ ਕਸ਼ਟ ਆ ਜਾਵੇ, ਬੁਖਾਰ ਹੀ ਚੜ੍ਹ ਜਾਵੇ ਤਾਂ ਬੰਦਾ ਹਾਏ ਹਾਏ ਕਰਨ ਲੱਗ ਜਾਂਦਾ। ਬਹੁਤ ਵੱਡਾ ਦੁੱਖ ਭਾਈ ਜਮਾਂ ਦੀਆਂ ਮਾਰਾਂ ਦਾ, ਮਾਤਾ ਦੇ ਉਦਰ ਵਿੱਚ ਵਾਰ ਵਾਰ ਜਾ ਕੇ ਗਰਭ ਦੇ ਵਿੱਚ ਪੁੱਠਾ ਲਟਕਣ ਦਾ ਜਿਹੜਾ ਦੁੱਖ, ਤੇ ਐਸੇ ਮਹਾਨ ਜਿਹੜੇ ਭਾਰੀ ਦੁੱਖ ਹਨ, ਆ ਕਰਕੇ ਲਾਗਾ ਲੱਗ ਜਾਂਦੇ ਨੇ। ਬੱਬੇ ਨੂੰ ਔਂਕੜ ਤੇ ਖੱਖੇ ਨੂੰ ਵੀ ਔਂਕੜ ਲੱਗਿਆ ਇੱਕ ਦੁੱਖ ਦਾ ਵਾਚਕ, ਕਿ ਜਿਹੜਾ ਸਾਧ ਸੰਗਤ ਦੇ ਜੰਮਣ ਤੇ ਮਰਨ ਦਾ ਦੁੱਖ ਇਹ ਸਭ ਤੋਂ ਵੱਡਾ ਮੰਨਿਆ ਜਾਂਦਾ, ਇਹ ਦੁੱਖ ਆ ਕੇ ਲੱਗ ਜਾਂਦਾ ਜੇ ਪਰਮਾਤਮਾ ਨੂੰ ਛੱਡ ਕੇ ਹੋਰਨਾਂ ਦੇ ਨਾਲ ਜੀਵੇ ਪ੍ਰੇਮ ਕਰਦਾ ਹੈ।
ਜਲਤਾ ਕਰੇ ਪੁਕਾਰ,
ਕਦੇ ਤਾਂ ਤ੍ਰਿਸ਼ਨਾ ਦੀ ਅੱਗ ਇਸ ਬੰਦੇ ਨੂੰ ਸਾੜਦੀ ਹੈ, ਕਦੇ ਮਾਤਾ ਦੇ ਉਦਰ ਵਿੱਚ ਜਾ ਕਰਕੇ ਵਾਰ ਵਾਰ ਜੂਨਾਂ ਵਿੱਚ ਜਾਂਦਾ, ਇਹ ਤਿੰਨ ਅੱਗਾਂ ਦੇ ਵਿੱਚ ਸੜਦਾ ਹੋਇਆ ਪੁਕਾਰਾਂ ਕਰਦਾ ਫਰਿਆਦਾਂ ਕਰਦਾ ਹੈ।
ਜਿਨ ਕਾਰਨ ਗੁਰੂ ਵਿਸਾਰਿਆ,
ਜਿਨ੍ਹਾਂ ਪਦਾਰਥਾਂ ਕਰਕੇ, ਜਿਨ੍ਹਾਂ ਸੰਬੰਧੀਆਂ ਕਰਕੇ, ਜਿਨ੍ਹਾਂ ਲੋਕਾਂ ਕਰਕੇ ਆਪਣੇ ਗੁਰੂ ਨੂੰ ਜੀਵ ਨੇ ਵਿਸਾਰ ਦਿੱਤਾ, ਭੁਲਾ ਦਿੱਤਾ, ਗੁਰੂ ਦਾ ਸਿਮਰਨ ਛੱਡ ਦਿੱਤਾ, ਗੁਰੂ ਨੂੰ ਯਾਦ ਹੀ ਨਹੀਂ ਕੀਤਾ।
ਨਾ ਉਪਕਾਰੇ ਅੰਤੀ ਵਾਰ,
ਉਹ ਜਿਹੜੇ ਐਸੇ ਜੀਵ ਸੰਬੰਧੀ ਨੇ ਜਿਨ੍ਹਾਂ ਵਾਸਤੇ ਗੁਰੂ ਨੂੰ ਛੱਡਿਆ ਸੀ, ਉਹ ਸਤਿਗੁਰੂ ਪਾਤਸ਼ਾਹ ਕਹਿੰਦੇ ਨਾ ਉਪਕਰੇ ਅੰਤੀ ਵਾਰ, ਅੰਤਲੇ ਸਮੇਂ ਜਦੋਂ ਸਰੀਰ ਨੂੰ ਛੱਡ ਕੇ ਜਾਵੇਂਗਾ ਤੇਰੇ ਉਪਕਰੇ ਸਾਥੀ ਨਹੀਂ ਬਣਨਗੇ, ਕਿਸੇ ਨੇ ਤੇਰੀ ਬਾਂਹ ਨੂੰ ਪਕੜਨੀ, ਉੱਥੇ ਤਾਂ ਆਪੋ ਆਪਣੇ ਕਰਮਾਂ ਦਾ ਹਿਸਾਬ ਹੋਵੇਗਾ, ਜਿਹੜੇ ਕਰਮ ਤੂੰ ਕੀਤੇ ਨੇ ਤੂੰ ਭੋਗ ਲੈਣੇ, ਜਿਹੜੇ ਕਰਮ ਸੰਬੰਧੀ ਦੂਸਰੇ ਨੇ ਕੀਤੇ ਉਹਨੇ ਭੋਗ ਲੈਣੇ ਨੇ, ਕਰਮੇ ਆਪੋ ਆਪਣੇ ਕੀ ਨੇੜੇ ਕੇ ਦੂਰ, ਉਹ ਸੰਬੰਧੀ ਕੋਈ ਵੀ ਸਾਥੀ ਨਹੀਂ ਬਣਦੇ ਅੰਤਲੇ ਸਮੇਂ।
ਨਾਨਕ ਗੁਰਮਤੀ ਸੁਖ ਪਾਇਆ,
ਜਿਹੜੇ ਗੁਰੂ ਦੀ ਮਤੀ ਸਿੱਖਿਆ ਤੇ ਚੱਲਣ ਵਾਲੇ ਗੁਰਮੁਖ ਹਨ ਉਹਨਾਂ ਨੇ ਸਦੀਵ ਕਾਲ ਰਹਿਣ ਵਾਲਾ ਬ੍ਰਹਮਾਨੰਦ ਦਾ ਜਿਹੜਾ ਸੁਖ ਪ੍ਰਾਪਤ ਕਰ ਲਿਆ।
ਬਖਸ਼ੇ ਬਖਸ਼ਣ ਹਾਰ,
ਉਹਨਾਂ ਨੂੰ ਬਖਸ਼ਣ ਵਾਲੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੇ ਆਪ ਹੀ ਨਾਮ ਦੀਆਂ ਬਖਸ਼ਿਸ਼ਾਂ ਦੇ ਕਰਕੇ ਸਰੂਪ ਦੇ ਵਿੱਚ ਅਭੇਦਤਾ ਦੇ ਕਰਕੇ ਆਪਣੇ ਵਿੱਚ ਹੀ ਮਿਲਾ ਲਿਆ ਹੈ। ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਪੌੜੀ ਦੇ ਦੁਆਰਾ ਸਿੱਖਿਆ ਦਿੰਦੇ ਹਨ।
ਆਪੇ ਆਪ ਆਪ ਸਭ ਕਰਤਾ,
ਪੌੜੀ ਦੇ ਵਿੱਚ ਬਹੁਤ ਹੀ ਐਸਾ ਸੁੰਦਰ ਬ੍ਰਹਮ ਦਾ ਗਿਆਨ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਆ ਹੈ। ਪਰਮਾਤਮਾ ਦੇ ਸਨਮੁਖ ਹੋ ਕਰਕੇ ਬ੍ਰਹਮਾਕਾਰ ਬਿਰਤੀ ਦੇ ਵਿੱਚ ਬਚਨ ਵਿਚਾਰੇ ਨੇ ਤੂੰ ਆਪੇ ਆਪ ਆਪ ਸਭ ਕਰਤਾ। ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ, ਤੂੰ ਆਪੇ ਹੀ ਇੱਕ ਪਾਸੇ ਜੀਵ ਰੂਪ ਹੋਇਆ ਪਿਆ, ਜੀਵ ਦੇ ਵਿੱਚ ਅਲਪਗਤਾ ਹੁੰਦੀ ਤੇ ਪਰਮਾਤਮਾ ਜੀਵ ਰੂਪ ਵੀ ਆਪੇ ਬਣਿਆ ਹੋਇਆ, ਤੇ ਆਪ ਹੀ ਤੂੰ ਜਿਹੜਾ ਹੈ ਈਸ਼ਵਰ ਰੂਪ ਬਣਿਆ ਪਿਆ, ਈਸ਼ਵਰ ਦੇ ਅੰਦਰ ਸਰਵਗਤਾ ਹੁੰਦੀ ਹੈ, ਈਸ਼ਵਰ ਦਾ ਸਰੂਪ ਵੀ ਤੂੰ ਆਪ ਹੀ ਧਾਰਨ ਕੀਤਾ, ਆਪ ਸਭ ਕਰਤਾ, ਤੇ ਆਪ ਹੀ ਤੂੰ ਬ੍ਰਹਮ ਰੂਪ ਹੈ, ਵਿਆਪਕ ਸੁੱਧ ਸਰੂਪ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਤੇ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਫੁਰਨੇ ਦੇ ਨਾਲ ਤੂੰ ਕਰਤਾ ਪੈਦਾ ਕਰਨ ਵਾਲਾ ਹੈ, ਜਾਂ ਮਾਇਆ ਸਬਲ ਹੋ ਕਰਕੇ ਜਿੰਨੇ ਇਹ ਤਰਲੋਕੀ ਦੇ ਜੀਵ ਨੇ ਤੂੰ ਆਪ ਹੀ ਪੈਦਾ ਕੀਤੇ ਹਨ।
ਦੂਜਾ ਹੋਏ ਸੋ ਅਵਰ ਕਹੀਐ,
ਜੇਕਰ ਕੋਈ ਅਵਰ ਹੋਰ ਹੋਣਾ ਕਰੇ ਦੂਸਰਾ ਮਨੁੱਖ ਤੇ ਕਹੀਐ ਕਹਿ ਦੇਣਾ ਕਰੀਏ ਵੀ ਆਹ ਜਿਹੜਾ ਹੈ ਮਨਮੁਖ ਹੈ, ਆਹ ਗੁਰਮੁਖ ਹੈ, ਇਹ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਹੈ, ਸਾਡੀ ਹੀ ਕਦੇ ਬਣ ਸਕਦੀ ਇਸ ਤਰ੍ਹਾਂ ਦੀ ਦ੍ਰਿਸ਼ਟੀ। ਉਹ ਬ੍ਰਹਮ ਗਿਆਨੀ ਕਹਿੰਦਾ ਗੁਰਮੁਖ ਵੀ ਉਹ ਪਰਮਾਤਮਾ ਆਪ ਹੀ ਬਣ ਕਰਕੇ ਬੈਠਾ, ਮਨਮੁਖ ਦੇ ਅੰਦਰ ਵੀ ਜੋਤ ਉਹਦੀ ਹੈ, ਚੋਰ ਦੇ ਅੰਦਰ ਵੀ ਜੋਤ ਪਰਮਾਤਮਾ ਦੀ ਵਰਤ ਰਹੀ, ਸਾਧ ਦੇ ਅੰਦਰ ਵੀ ਪਰਮਾਤਮਾ ਦੀ ਜੋਤ ਹੈ, ਇਹ ਪਸਾਰਾ ਹੀ ਵਾਹਿਗੁਰੂ ਦਾ ਕੀਤਾ ਹੋਇਆ। ਆਹ ਬੰਦਾ ਚੰਗਾ ਹੈ, ਆਹ ਮਾੜਾ ਹੈ, ਜੇ ਮਾੜੇ ਹੁੰਦੇ ਪਰਮਾਤਮਾ ਕਿਉਂ ਬਣਾਉਂਦਾ, ਕੋਈ ਮਾੜਾ ਨਹੀਂ, ਸਾਰਿਆਂ ਤੋਂ ਮਾੜਾ ਜਦੋਂ ਜੀਵ ਆਪ ਨੂੰ ਸਮਝ ਲੈਂਦਾ ਤੇ ਅਵਰ ਭਲਾ ਸੰਸਾਰ ਵੇਖਦਾ, ਸਾਰੇ ਝਗੜੇ ਨਿਬੜ ਜਾਂਦੇ ਨੇ। ਇਹ ਬ੍ਰਹਮ ਗਿਆਨ ਦੀ ਦ੍ਰਿਸ਼ਟੀ ਦੇ ਬਚਨ ਸਤਿਗੁਰੂ ਪਾਤਸ਼ਾਹ ਨੇ ਕੀਤੇ ਨੇ, ਜੇ ਪਰਮਾਤਮਾ ਤੋਂ ਬਿਨਾਂ ਕੋਈ ਦੂਜਾ ਮਨੁੱਖ ਦੂਸਰਾ ਹੋਵੇ ਤਾਂ ਹੋਰ ਕਿਸੇ ਨੂੰ ਕਹਿ ਦੇਣਾ ਕਰੀਏ, ਕੋਈ ਵੀ ਨਹੀਂ ਪਰਮਾਤਮਾ ਤੋਂ ਬਿਨਾਂ, ਇਹ ਸਾਰਾ ਉਸ ਦਾ ਹੁਕਮ ਹੈ। ਪਰਮਾਤਮਾ ਆਪ ਹੀ ਜੀਵਾਂ ਨੂੰ ਸਾਜਦਾ, ਆਪ ਹੀ ਭਾਣਾ ਮਨਾ ਲੈਂਦਾ ਹੈ।
ਆਪੇ ਬੋਲੇ ਆਪ ਬੁਲਾਵੇ,
ਇੱਕ ਪਾਸੇ ਤਾਂ ਸੇਵਕ ਬਣ ਕਰਕੇ, ਨਿਮਾਣਾ ਜਿਹਾ ਦਾਸ ਬਣ ਕਰਕੇ ਪਰਮਾਤਮਾ ਆਪ ਹੀ ਅਰਦਾਸ ਦੇ ਜਿਹੜੇ ਸ਼ਬਦ ਬੋਲੀ ਜਾਂਦਾ ਉਹ ਅਰਦਾਸਾਂ ਕਰਦਾ ਵੀ ਪਰਮਾਤਮਾ ਆਪ ਹੀ ਹੈ, ਆਪ ਬੁਲਾਵੇ, ਤੇ ਦੂਸਰੇ ਪਾਸੇ ਜਿਹੜੇ ਗੁਰਮੁਖ ਨੇ ਉਹਨਾਂ ਦੇ ਅੰਦਰ ਆਪਣਾ ਨਾਮ ਰੱਖ ਕਰਕੇ ਬੁਲਾਉਣ ਵਾਲਾ ਵੀ ਆਪ ਹੈ। ਨਾਮ ਤਾਂ ਸਾਰਿਆਂ ਦੇ ਅੰਦਰ ਟਿਕਿਆ ਹੋਇਆ, ਇਹਨੂੰ ਪ੍ਰਗਟ ਕਰਨ ਦਾ ਜਿਹੜਾ ਸਾਧਨ ਕਰਨਾ ਚਾਹੀਦਾ। ਤੇ ਕਿੰਨਿਆਂ ਤੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਅਰਦਾਸਾਂ ਹੀ ਕਰਵਾਈ ਜਾਂਦੇ ਵੀ ਸਾਡੇ ਅੰਦਰ ਨਾਮ ਚਲਾ ਦਿਓ, ਤੇ ਕਿੰਨਿਆਂ ਤੋਂ ਆਪ ਹੀ ਨਾਮ ਜਿਹੜਾ ਬੁਲਾਈ ਜਾਂਦੇ ਸਿਮਰਨ ਕਰਵਾਈ ਜਾਂਦੇ ਨੇ। ਆਪ ਹੀ ਸੇਵਕ ਰੂਪ ਹੋ ਰਿਹਾ ਹੈ ਤੇ ਆਪ ਹੀ ਜਿਹੜਾ ਬੁਲਾਉਣ ਵਾਲਾ ਉਹ ਗੁਰਮੁਖ ਪਰਮਾਤਮਾ ਹੋ ਰਿਹਾ ਹੈ।
ਆਪੇ ਜਲ ਥਲ ਰਵ ਰਹੀ ਹੈ,
ਆਪ ਹੀ ਜਲ ਪਾਣੀਆਂ ਵਿੱਚ ਥਲ ਖੁਸ਼ਕ ਮਾਰੂ ਥਲ ਦੇ ਇਲਾਕਿਆਂ ਵਿੱਚ ਵਿਆਪਕ ਹੋ ਰਿਹਾ ਪਰਮਾਤਮਾ। ਜਲ ਦੀ ਲਾਈ ਜਿਹੜੇ ਪ੍ਰੇਮ ਦੇ ਨਾਲ ਭਿੱਜੇ ਹੋਏ ਪ੍ਰੇਮ ਨਾਲ ਭਰੇ ਗੁਰਮੁਖ ਸ਼ਰਧਾ ਵਾਲੇ ਨੇ ਉਹਨਾਂ ਵਿੱਚ ਵੀ ਆਪ ਹੀ ਬੈਠਾ ਹੈ। ਥਲ ਜਿਹੜੇ ਸਾਡੇ ਵਰਗੇ ਕਨਿਸ਼ਟ ਨੇ, ਤਿੰਨ ਤਰ੍ਹਾਂ ਦੇ ਹੁੰਦੇ, ਉੱਤਮ ਮਾਧਮ ਤੇ ਕਨਿਸ਼ਟ ਬਖਤੇ। ਤੇ ਇਸ ਲਈ ਕਨਿਸ਼ਟ ਜੀਵਾਂ ਦੇ ਅੰਦਰ ਜਿਨ੍ਹਾਂ ਦੇ ਸ਼ਰਧਾ ਨੇੜੇ ਵੀ ਨਹੀਂ ਹੈ ਉਹਨਾਂ ਵਿੱਚ ਵੀ ਪਰਮਾਤਮਾ ਵਾਹਿਗੁਰੂ ਆਪ ਹੀ ਰਵ ਰਹੀ ਹੈ, ਵਿਆਪਕ ਹੋ ਰਿਹਾ। ਇਹ ਬ੍ਰਹਮ ਗਿਆਨ ਦੀ ਦ੍ਰਿਸ਼ਟੀ ਦੇ ਵਿੱਚ ਕਿਹਾ ਜਾਂਦਾ ਹੈ। ਹਰੀ ਪਰਮਾਤਮਾ ਆਪ ਹੀ ਕਾਲ ਰੂਪ ਹੋ ਕਰਕੇ ਮਾਰੀ ਜਾ ਰਿਹਾ, ਖਤਮ ਕਰੀ ਜਾਂਦਾ, ਤੇ ਇਕਨਾ ਨੂੰ ਆਪ ਹੀ ਪਰਮਾਤਮਾ ਛੋਡਾ ਛੱਡ ਰਿਹਾ ਹੈ। ਛੱਡਣਾ ਕੀ ਹੈ? ਸਰੀਰ ਕਰਕੇ ਤੇ ਸਾਰਿਆਂ ਨੇ ਪਾਈ ਜਾਣਾ। ਛੱਡਣ ਦਾ ਅਰਥ ਮੁਕਤੀ ਦੇ ਦੇਣੀ। ਇਕਨਾ ਨੂੰ ਕੁੰਭੀ ਨਰਕਾਂ ਦੇ ਸੁੱਟ ਦਿੰਦਾ ਹੈ, ਕਾਲ ਰੂਪ ਹੋ ਕਰਕੇ ਮਾਰਦਾ ਹੈ। ਇਕਨਾ ਨੂੰ ਜਿਹੜੀ ਮੁਕਤੀ ਦੇ ਕਰਕੇ ਛੱਡ ਦਿੰਦਾ, ਭਾਵ ਦੁੱਖਾਂ ਤੋਂ ਰਹਿਤ ਕਰ ਦਿੰਦਾ।
ਮਨ ਹਰ ਸਰਣੀ ਪੜ ਰਹੀ ਹੈ,
ਇਹ ਮੇਰੇ ਪਿਆਰੇ ਮਨਾ, ਇਸ ਤਰ੍ਹਾਂ ਦੀ ਹਰੀ ਪਰਮਾਤਮਾ ਦੀ ਸ਼ਰਨ ਵਿੱਚ ਹੀ ਪਿਆ ਰਹੋ। ਇਹ ਨਾ ਕਿ ਫਲਾਨਾ ਚੰਗਾ ਫਲਾਨਾ ਮਾੜਾ, ਉਹ ਇਸ ਤਰ੍ਹਾਂ ਕਰਦਾ ਆ ਇਸ ਤਰ੍ਹਾਂ ਕਰਦਾ, ਪਰਮਾਤਮਾ ਦੀ ਸ਼ਰਨ ਵਿੱਚ ਪੈ ਜਾ। ਇਹ ਸਾਰਾ ਭਾਣਾ ਹੀ ਪਰਮਾਤਮਾ ਦਾ ਵਰਤ ਰਿਹਾ ਹੈ।
ਹਰ ਦਿਨ ਕੋਈ ਮਾਰ ਜਵਾਲ ਨਾ ਸਕੈ,
ਹਰੀ ਪਰਮਾਤਮਾ ਵਾਹਿਗੁਰੂ ਜੀ ਤੋਂ ਬਿਨਾਂ ਨਾ ਤਾਂ ਕੋਈ ਕਿਸੇ ਜੀਵ ਨੂੰ ਮਾਰ ਸਕਦਾ ਹੈ ਤੇ ਨਾ ਕੋਈ ਭਾਈ ਜਵਾਲ ਉਹਨੂੰ ਜਿਉਂਦਿਆਂ ਕਰ ਸਕਦਾ ਹੈ। ਇਹ ਹਰੀ ਪਰਮਾਤਮਾ ਦੇ ਵਸ ਹੈ। ਜਾਂ ਕਲਗੀ ਧਰ ਪਿਤਾ ਨੇ ਜਿਵੇਂ ਪੰਜ ਪਿਆਰਿਆਂ ਦੇ ਸੀਸ ਲਏ, ਧੜਾਂ ਤੋਂ ਜੁਦਾ ਕਰਕੇ ਫਿਰ ਉਹਨਾਂ ਨੂੰ ਜੀਵਨ ਦਾਨ ਦਿੱਤਾ, ਗੁਰੂ ਕਰ ਸਕਦਾ ਹੈ। ਗੁਰੂ ਤੋਂ ਬਿਨਾਂ, ਪਰਮਾਤਮਾ ਤੋਂ ਬਿਨਾਂ ਨਾ ਕੋਈ ਮਾਰ ਸਕਦਾ, ਨਾ ਕਿਸੇ ਨੂੰ ਕੋਈ ਜਿਉਂਦਿਆਂ ਕਰ ਸਕਦਾ।
ਮਨ ਹੋਏ ਨਚਿੰਦ ਨਿਸਲ ਹੋ ਰਹੀ ਹੈ,
ਇਸ ਲਈ ਮੇਰੇ ਪਿਆਰੇ ਮਨਾ ਤੂੰ ਕਾਹਦੀ ਚਿੰਤਾ ਕਰਦਾ, ਨਚਿੰਦ ਨਿਸਚਿੰਤ ਹੋ ਜਾ, ਸਾਰੀਆਂ ਚਿੰਤਾ ਲਾਹ ਦੇ ਤੂੰ। ਨਿਸਲ ਦਾ ਅਰਥ ਹੈ ਸਲ ਨਾਮ ਦੁੱਖ ਦਾ ਹੁੰਦਾ, ਨੇ ਨਾਮ ਰਹਿਤ ਦਾ। ਸਾਰੇ ਦੁੱਖਾਂ ਤੋਂ ਰਹਿਤ ਹੋ ਕਰਕੇ ਰਹਿਣਾ ਕਰ। ਦੁੱਖ ਉਦੋਂ ਲੱਗਦੇ ਜਦੋਂ ਚਿੰਤਾ ਹੁੰਦੀ ਮਨ ਵਿੱਚ, ਆਏ ਨਾ ਹੋ ਜਾਵੇ ਕਿਤੇ ਆਹ ਇਸ ਤਰ੍ਹਾਂ ਨਾ ਹੋ ਜਾਣਾ ਕਰੇ, ਕਾਹਦੀ ਚਿੰਤਾ ਜਦੋਂ ਸਾਰਾ ਹੁਕਮ ਹੀ ਪਰਮਾਤਮਾ ਦਾ ਹੈ। ਹੇ ਪਿਆਰੇ ਮਨਾ, ਨਿਸਚਿੰਤ ਹੋ ਕੇ ਰਹਿ ਤੇ ਸਾਰੇ ਦੁੱਖਾਂ ਤੋਂ ਰਹਿਤ ਹੋ ਕਰਕੇ ਤੂੰ ਰਹਿਣਾ ਕਰ।
ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈ ਹੈ।
ਇੰਨਾ ਸੁੰਦਰ ਬਚਨ ਸਤਿਗੁਰਾਂ ਨੇ ਕਹਿ ਦਿੱਤਾ, ਹਰੀ ਪਰਮਾਤਮਾ ਦੇ ਨਾਮ ਨੂੰ ਧਿਆਇਆ ਕਰ। ਕਦੋਂ ਕਦੋਂ ਧਿਆਉਣਾ? ਉੱਠਦਿਆਂ ਹੋਇਆਂ ਵੀ। ਬਹਿੰਦਿਆਂ ਦਾ ਅਰਥ ਬੈਠਣ ਲੱਗਿਆਂ ਤੇ ਸੁੱਤਿਆਂ ਸੌਣ ਲੱਗਿਆਂ, ਸੁੱਤਿਆਂ ਪਿਆਂ ਵੀ ਪਰਮਾਤਮਾ ਦੇ ਨਾਮ ਨੂੰ ਧਿਆ। ਉੱਠਦਿਆਂ ਦਾ ਅਰਥ ਹੈ ਜਦੋਂ ਸੰਸਾਰ ਤੋਂ ਵਿਰਤੀ ਉਪਰਾਮ ਹੋ ਜਾਵੇ, ਕੋਈ ਮਨ ਤੇ ਬਹੁਤ ਵੱਡੀ ਸੱਟ ਲੱਗਣੀ ਕਰੇ, ਉਸ ਵੇਲੇ ਵੀ ਪਰਮਾਤਮਾ ਦੇ ਨਾਮ ਨੂੰ ਦੁਨੀਆਂ ਤੋਂ ਉੱਠ ਕਰਕੇ ਉਪਰਾਮ ਹੋ ਕੇ ਧਿਆਇਆ ਕਰ। ਬਹਿੰਦਿਆਂ ਦਾ ਅਰਥ ਤੇ ਸਮਾਧੀ ਵਿੱਚ ਜਦੋਂ ਜਾਣਾ ਤੇ ਫਿਰ ਸਮਾਧੀ ਵਿੱਚ ਵੀ ਪਰਮਾਤਮਾ ਦਾ ਨਾਮ ਧਿਆ। ਤੇ ਸੁੱਤਿਆਂ ਦਾ ਅਰਥ ਨਿਰਵਿਕਲਪ ਸਮਾਧੀ, ਜਿੱਥੇ ਫੁਰਨਾ ਹੀ ਨਹੀਂ ਕੋਈ ਉੱਠਦਾ। ਇਹ ਤਿੰਨੇ ਅਵਸਥਾ ਦੇ ਸਦਾ ਪਰਮਾਤਮਾ ਦੇ ਨਾਮ ਨੂੰ ਧਿਆਇਆ ਕਰ।
ਨਾਨਕ ਗੁਰਮੁਖ ਹਰ ਲਹੀ ਹੈ,
ਇਹਨਾਂ ਬਚਨਾਂ ਤੇ ਚੱਲ ਕਰਕੇ ਜਿਹੜੇ ਜਨ ਦਾਸ ਬਣ ਜਾਂਦੇ ਹਨ ਸਤਿਗੁਰੂ ਪਾਤਸ਼ਾਹ ਦੇ, ਉਹ ਭਾਈ ਫਿਰ ਗੁਰਮੁਖ ਬਣ ਕਰਕੇ ਹਰੀ ਪਰਮਾਤਮਾ ਵਾਹਿਗੁਰੂ ਨੂੰ ਲਹੀਆ ਲੈ ਲੈਂਦੇ, ਪ੍ਰਾਪਤ ਕਰ ਲੈਂਦੇ ਨੇ। ਪਰਮੇਸ਼ਰ ਵਾਹਿਗੁਰੂ ਦੇ ਅੰਦਰ ਉਹਨਾਂ ਦੀ ਅਭੇਦਤਾ ਬਣ ਜਾਂਦੀ ਹੈ। ਇਸ ਤੋਂ ਅੱਗੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀ ਇਹ ਪੌੜੀ ਸੰਪੂਰਨ ਹੁੰਦੀ, ਗੁਰੂ ਅਰਜਨ ਦੇਵ ਸਾਹਿਬ ਨੇ ਦੋ ਅਕਸ਼ਰ ਲਿਖੇ ਨੇ, ਸੱਸੇ ਨੂੰ ਔਂਕੜ ਤੇ ਧੱਦੇ ਔਂਕੜ ਸੁੱਧ। ਜਦੋਂ ਭਾਈ ਸਾਹਿਬ ਗੁਰਦਾਸ ਸਾਹਿਬ ਦੀ ਕਿਸੇ ਵਾਰ ਦੀ ਰਾਗ ਦੀ ਸੰਪੂਰਨਤਾ ਕਰਦੇ ਸੀ ਜਾ ਕੇ ਵੱਡੇ ਸਤਿਗੁਰਾਂ ਦੀ ਵਾਰ ਜੀ ਦੇ ਵਿੱਚ ਹੁੰਦੀ ਕੇਵਲ ਵੱਡੇ ਸਤਿਗੁਰਾਂ ਦੇ ਸ਼ਬਦ ਹੁੰਦੇ ਉਹਦੇ ਮਗਰ ਇਹ ਕਲਮ ਫੜ ਕੇ ਗੁਰੂ ਅਰਜਨ ਸਾਹਿਬ ਜੀ ਆਪ ਦੋ ਅੱਖਰ ਸੁੱਧ ਲਿਖਿਆ ਕਰਦੇ। ਅੱਜ ਦੇ ਕੁੱਝ ਨਵੀਨ ਵਿਦਵਾਨ ਕਹਿੰਦੇ ਜੀ ਸੁੱਧ ਜਾਂ ਸੁੱਧ ਕੀਤੇ ਜੁਮਲਾ ਜੋੜ ਇਹ ਪੜ੍ਹਨੇ ਨਹੀਂ ਚਾਹੀਦੇ। ਨਹੀਂ ਭਾਈ, ਕਿਉਂ? ਇਹ ਅੱਖਰ ਨਹੀਂ ਹਨ। ਅੱਖਰ ਲਿਖੇ ਸਹੀ ਗਾਵਾਂ ਅਵਰ ਨਾ ਜਾਣਾ ਬਾਣੀ। ਸੁੱਧ ਵੀ ਨਾਲ ਪੜ੍ਹਨਾ ਉਚਾਰਨ ਕਰਨਾ ਹਰ ਗ੍ਰੰਥੀ ਪਾਠੀ ਸਾਹਿਬਾਨ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਬਾਣੀ ਜਿਹੜੀ ਸੁੱਧ ਹੈ ਇਹਦਾ ਅਰਥ ਇਹ ਨਹੀਂ ਵੀ ਸੁੱਧ ਕਰ ਲਿਓ। ਜਿਵੇਂ ਅੱਜ ਕੁਝ ਲੋਕ ਜਿਹੜੇ ਨੇ ਕਲਮਾਂ ਚੁੱਕ ਕੇ ਬਿੰਦੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ, ਉਹ ਆਪਣੇ ਵਿਆਹ ਕਰਨ ਗੁਰੂ ਤੇ ਘੁੱਟਣ ਲੱਗ ਪਏ। ਵਿਆਹ ਕਰਨਾ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਆਪਣੀਆਂ ਕਰ ਲਓ, ਗੁਰੂ ਤੋਂ ਕੋਈ ਵੱਡਾ ਨਹੀਂ ਹੈ। ਸੁੱਧ ਦਾ ਅਰਥ ਹੈ ਗੁਰਬਾਣੀ ਜਿਹੜੀ ਸੁੱਧ ਕੀਤੀ ਹੋਈ ਹੈ ਸਤਿਗੁਰੂ ਪਾਤਸ਼ਾਹ ਦੀ, ਕੋਈ ਕਲਮ ਚੱਕਣ ਦੀ ਇਹਦੇ ਉੱਤੇ ਹਿੰਮਤ ਨਾ ਕਰੇ ਗੁਰਬਾਣੀ ਤੇ। ਇਸ ਲਈ ਇਹ ਜਿਹੜੀ ਸੁੱਧ ਬਾਣੀ ਹੈ ਤੇ ਜਦੋਂ ਕੋਈ ਪੜ੍ਹੇਗਾ ਉਹਦਾ ਹਿਰਦਾ ਵੀ ਇਹ ਸੁੱਧ ਕਰ ਦੇਵੇਗੀ। ਸੋ ਇਹ ਅੰਮ੍ਰਿਤ ਵੇਲੇ ਸ੍ਰੀ ਮੁੱਖ ਵਾਕ ਸਤਿਗੁਰੂ ਜੀ ਨੇ ਬਖਸ਼ੇ ਨੇ ਆਪਾਂ ਰਲ ਮਿਲ ਕੇ ਵਿਚਾਰ ਕੀਤੀ ਹੈ। ਆਓ ਹੁਣ ਕੁਝ ਮਿੰਟਾਂ ਦੇ ਵਿੱਚ ਆਪਾਂ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਅੱਸੂ ਦੇ ਮਹੀਨੇ ਦਾ ਉਪਦੇਸ਼ ਬਾਰਾਂ ਮਹਾਂ ਜੀ ਦੀ ਪਾਵਨ ਬਾਣੀ ਦੇ ਦੁਆਰਾ ਬਖਸ਼ਿਆ ਰਲ ਮਿਲ ਕਰਕੇ ਵਿਚਾਰ ਲਈਏ ਜੀ।
ਸੁਨ ਪ੍ਰੇਮ ਉਮਾਹੜਾ।
ਅੱਸੂ ਦੇ ਮਹੀਨੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਇਸਤਰੀ ਰੂਪਕ ਅਲੰਕਾਰ ਵਰਤ ਕਰਕੇ ਸਾਨੂੰ ਸਿੱਖਿਆ ਦਿੰਦੇ ਨੇ। ਅਸੁਨ ਪ੍ਰੇਮ ਉਮਾਹੜਾ, ਜਿਵੇਂ ਅੱਸੂ ਦੇ ਮਹੀਨੇ ਅੰਦਰ ਇਸਤਰੀ ਦੇ ਮਨ ਦੇ ਅੰਦਰ ਉਤਸ਼ਾਹ ਹੁੰਦਾ ਕਿ ਮੈਂ ਆਪਣੇ ਪਤੀ ਨੂੰ ਮਿਲ ਕੇ ਉਸ ਦੀ ਸੇਵਾ ਕਰਾਂ, ਉਸ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਾਂ, ਤੇ ਇਸ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਅੱਸੂ ਦੇ ਮਹੀਨੇ ਵਿੱਚ ਇਸਤਰੀ ਦੇ ਜਿਵੇਂ ਪ੍ਰੇਮ ਦਾ ਉਮਾਹੜਾ ਉਤਸ਼ਾਹ ਪਵਾਉਂਦਾ ਹੈ, ਅੰਦਰੋਂ ਉਤਾਵਲੀ ਹੁੰਦੀ ਉਛਾਲੇ ਵੱਜਦੇ ਹਨ ਆਪਣੇ ਪਤੀ ਦੀ ਸੇਵਾ ਕਰਨ ਵਾਸਤੇ,
ਮਿਲੀਏ ਹਰ ਜਾਏ,
ਤੇ ਉਹ ਸੋਚਦੀ ਹੈ ਮਨ ਦੇ ਅੰਦਰ ਦੇ ਪ੍ਰਵੇਸ਼ ਦੇ ਵਿੱਚ ਕੋਈ ਪਤੀ ਹੋਵੇ ਵੀ ਕਿਵੇਂ ਜਾ ਕਰਕੇ ਮੈਂ ਮਿਲਣਾ ਕਰਾਂ। ਇਹ ਬਾਹਰੀ ਪ੍ਰਮਾਣ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਇਸਤਰੀਆਂ ਜਿਹੜੀਆਂ ਤਿੰਨ ਤਰ੍ਹਾਂ ਦੀਆਂ ਮੰਨੀਆਂ ਨੇ। ਇੱਕ ਤੇ ਉਹ ਹੁੰਦੀਆਂ ਜਦੋਂ ਉਸ ਨੂੰ ਪਤਾ ਲੱਗਣਾ ਵੀ ਮੇਰੇ ਪਤੀ ਨੇ ਵਿਦੇਸ਼ ਵਿੱਚ ਜਾਣਾ, ਉਸ ਵੇਲੇ ਉਹਦਾ ਸਾਰਾ ਜਿਹੜਾ ਸਰੀਰ ਹੱਥ ਪੈਰ ਉਹਦੇ ਸੁੰਨ ਹੋ ਜਾਂਦੇ ਸੁਣ ਕਰਕੇ, ਤੇ ਜਦੋਂ ਪਤੀ ਚਲਿਆ ਜਾਂਦਾ ਵਿਦੇਸ਼ ਵਿੱਚ ਉਹ ਘਰ ਵਿੱਚ ਬੱਚਿਆਂ ਨੂੰ ਸੰਭਾਲਣ ਘਰ ਦੇ ਕਾਰੋਬਾਰ ਵਿੱਚ ਲੱਗ ਜਾਂਦੀ ਤੇ ਫਿਰ ਪਹਿਲਾਂ ਵਾਂਗ ਹੱਥ ਪੈਰ ਠੀਕ ਹੋ ਜਾਂਦੇ ਨੇ। ਦੂਸਰੀਆਂ ਇਸਤਰੀਆਂ ਹੋਇਆ ਕਰਦੀਆਂ ਕਿ ਜਿਸ ਵੇਲੇ ਪਤਾ ਲੱਗਦਾ ਵੀ ਜਿਹੜਾ ਪਤੀ ਹੈ ਇਹਨੇ ਵਿਦੇਸ਼ ਵਿੱਚ ਚਲਿਆ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਦਾ ਸਰੀਰ ਜਿਹੜਾ ਖਾਣਾ ਪੀਣਾ ਘੱਟ ਜਾਂਦਾ ਤੇ ਨਿਸਾ ਪੈ ਜਾਂਦਾ ਵਿਛੋੜੇ ਕਰਕੇ। ਤੇ ਤੀਸਰੇ ਨੰਬਰ ਦੀਆਂ ਇਸਤਰੀਆਂ ਤੇ ਜਿਹੜੀਆਂ ਸਾਧ ਸੰਗਤ ਖਾਣਾ ਪੀਣਾ ਹੀ ਛੱਡ ਦਿੰਦੀਆਂ ਨੇ, ਉਹ ਫਿਰ ਆਪਣੇ ਵਿਛੋੜੇ ਵਿੱਚ ਪਤੀ ਦੀ ਤੜਫ ਦੇ ਵਿੱਚ ਆਪਣੇ ਪ੍ਰਾਣ ਤਿਆਗ ਦਿੰਦੀਆਂ। ਇਹ ਬਾਹਰੀ ਇਸਤਰੀਆਂ ਦੇ ਪ੍ਰਮਾਣ ਨੇ। ਇਸੇ ਤਰ੍ਹਾਂ ਤਿੰਨ ਜਿਹੜੀਆਂ ਜਗਿਆਸੂ ਰੂਪ ਇਸਤਰੀਆਂ ਨੇ, ਸਾਡਾ ਪਤੀ ਹੈ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ, ਤੇ ਜਿਸ ਵੇਲੇ ਸਾਧ ਸੰਗਤ ਜੀ ਆ ਕੇ ਗੁਰੂ ਦੇ ਚਰਨਾਂ ਵਿੱਚ ਉਹ ਪਰਮਾਤਮਾ ਵਾਹਿਗੁਰੂ ਦੇ ਸੰਬੰਧ ਵਿੱਚ ਬਚਨ ਸੁਣਦੀਆਂ ਨੇ, ਤਾਂ ਉਸ ਵੇਲੇ ਦੁਨੀਆਂ ਤੋਂ ਬਿਰਤੀ ਉਪਰਾਮ ਹੋ ਕਰਕੇ ਉਹ ਜੜ ਹੋ ਜਾਂਦੇ, ਉਹਨਾਂ ਦੇ ਹੱਥ ਪੈਰਾਂ ਦੀ ਨਿਆਈ ਬਿਰਤੀਆਂ ਜੜ ਹੋ ਜਾਂਦੀਆਂ, ਕੇਵਲ ਗੁਰੂ ਦਾ ਜਿਹੜਾ ਪ੍ਰੇਮ ਹੀ ਮਨ ਵਿੱਚ ਚੰਗਾ ਲੱਗਦਾ। ਉਨੀ ਦੇਰ ਤੱਕ ਜਿੰਨੀ ਦੇਰ ਤੱਕ ਉਹ ਬਚਨ ਸੁਣਦੀਆਂ ਨੇ। ਦੂਸਰੇ ਨੰਬਰ ਦੀਆਂ ਜਗਿਆਸੂ ਰੂਪ ਇਸਤਰੀਆਂ, ਸਾਧ ਸੰਗਤ ਜੀ ਉਹ ਜਿਹੜੀਆਂ ਜਦੋਂ ਆਪਣੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਪਤੀ ਦੇ ਵਿਛੋੜੇ ਦੇ ਵਿੱਚ ਖਾਣਾ ਪੀਣਾ ਵੀ ਤਿਆਗ ਦਿੰਦੀਆਂ, ਤੇ ਫਿਰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਵਿਛੋੜੇ ਦੇ ਵਿੱਚ ਨੀਂਦ ਵੀ ਉੱਡ ਜਾਂਦੀ, ਉੱਠਣ ਬੈਠਣ ਖਾਣ ਪੀਣ ਦਾ ਚੇਤਾ ਹੀ ਭੁੱਲ ਜਾਂਦਾ, ਤੇ ਤੀਸਰੀਆਂ ਹੋਇਆ ਕਰਦੀਆਂ ਵਿਛੋੜੇ ਦੇ ਵਿੱਚ ਹੀ ਆਪਣੇ ਪ੍ਰਾਣ ਤਿਆਗ ਦਿੰਦੀਆਂ, ਜਿਹੜੇ ਜਗਿਆਸੂ ਮਹਾਤਮਾ ਕਮਾਈ ਵਾਲੇ ਨੇ। ਉਹਨਾਂ ਦੀ ਗੱਲ ਸਤਿਗੁਰੂ ਪਾਤਸ਼ਾਹ ਇੱਥੇ ਕਰਦੇ ਨੇ। ਅਸਵਨ ਪ੍ਰੇਮ ਉਮਾਹੜਾ, ਅੱਸੂ ਦੇ ਮਹੀਨੇ ਦੇ ਦੁਆਰਾ ਉਪਦੇਸ਼ ਹੈ, ਜਿਹੜੀਆਂ ਜਗਿਆਸੂ ਰੂਪ ਇਸਤਰੀਆਂ ਦੇ ਮਨਾਂ ਵਿੱਚ ਅਕਾਲ ਪੁਰਖ ਪਰਮਾਤਮਾ ਪਤੀ ਨੂੰ ਮਿਲਣ ਦਾ ਪ੍ਰੇਮ ਦਾ ਉਤਸ਼ਾਹ ਪੈਦਾ ਹੁੰਦਾ, ਉਹ ਕਹਿੰਦੀਆਂ ਨੇ ਕਿਉਂ ਮਿਲਿਆ ਹਰ ਜਾਏ, ਕਿਵੇਂ ਮੈਂ ਜਾ ਕਰਕੇ ਆਪਣੇ ਪਤੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੂੰ ਮਿਲਣਾ ਕਰਾਂ।
ਮਨ ਤਨ ਪਿਆਸ ਦਰਸ਼ਨ ਕਣੀ,
ਉਹਨਾਂ ਦੇ ਮਨ ਦੇ ਵਿੱਚ ਵੀ ਤੇ ਤਨ ਸਰੀਰ ਦੇ ਅੰਦਰ ਵੀ ਦਰਸ਼ਨਾਂ ਦੀ ਕਣੀ ਬਹੁਤ ਪਿਆਸਾ ਲੱਗੀ ਰਹਿੰਦੀ ਹੈ ਕਿ ਕਦੋਂ ਮੈਨੂੰ ਐਸੇ ਜਿਹੜੇ ਦਰਸ਼ਨ ਪ੍ਰਾਪਤ ਹੋ ਜਾਣ ਪਰਮਾਤਮਾ ਵਾਹਿਗੁਰੂ ਦੇ। ਉਹ ਜੰਗਲਾਂ ਵਿੱਚ ਜਾਂਦੇ ਤੇ ਦਰਖਤਾਂ ਤੇ ਪੁੱਛੀ ਜਾਂਦੇ, ਪਰਮਾਤਮਾ ਨੇ ਦੇਖਿਆ ਤੇ ਮੈਨੂੰ ਕਿਵੇਂ ਮਿਲੇਗਾ। ਕਿਸੇ ਤੀਰਥਾਂ ਤੇ ਜਾਂਦੇ, ਤੀਰਥਾਂ ਨਾਲ ਗੱਲਾਂ ਕਰਦੇ ਨੇ, ਪਰਮਾਤਮਾ ਮੈਨੂੰ ਕਿਵੇਂ ਮਿਲਣਾ ਕਰੇਗਾ। ਇਕੱਲੇ ਬੈਠੇ ਨੇ ਤੇ ਮਨ ਦੇ ਨਾਲ ਵਾਰੋ ਵਾਰ ਵਿਚਾਰਾਂ ਕਰਦੇ ਨੇ, ਮਨਾ ਤੈਨੂੰ ਵੀ ਪਰਮਾਤਮਾ ਮਿਲ ਜਾਵੇਗਾ। ਸਰੀਰ ਵੱਲ ਦੇਖਦੇ ਨੇ, ਤੈਨੂੰ ਪਰਮਾਤਮਾ ਨੇ ਕਿੰਨਾ ਸੋਹਣਾ ਸਰੀਰ ਸਾਜ ਕੇ ਦਿੱਤਾ, ਤੈਨੂੰ ਪਰਮਾਤਮਾ ਮਿਲ ਜਾਵੇਗਾ। ਇਸ ਤਰ੍ਹਾਂ ਉਹਨਾਂ ਦੇ ਮਨਾਂ ਵਿੱਚ ਵੀ ਤੇ ਤਨ ਸਰੀਰਾਂ ਅੰਦਰ ਵੀ ਦਰਸ਼ਨਾਂ ਦੀ ਬਹੁਤ ਜਿਹੜੀ ਤੀਬਰ ਪਿਆਸਾ ਲੱਗੀ ਰਹਿੰਦੀ ਹੈ।
ਆਣ ਮਿਲਾਵੇ ਮਾਏ,
ਫਿਰ ਬੇਨਤੀ ਕਰਦੇ ਨੇ। ਮਾਏ ਦਾ ਅਰਥ ਮਾਤਾ ਦੀ ਨਿਆਈ, ਸਿਆਣੀ ਕੋਈ ਕਮਾਈ ਵਾਲੀਆਂ ਗੁਰਮੁਖ ਰੂਹਾਂ ਕੋਈ ਹੈ ਦੁਨੀਆਂ ਵਿੱਚ ਜਿਹੜਾ ਆਣ ਮੈਨੂੰ ਆ ਕੇ ਪਰਮਾਤਮਾ ਨਾਲ ਮਿਲਾ ਦੇਣਾ ਕਰੇ।
ਸੰਤ ਸੁਹਾਈ ਪ੍ਰੇਮ ਕੇ,
ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ, ਸੰਤ ਜਿਨ੍ਹਾਂ ਦਾ ਹਿਰਦਾ ਸ਼ਾਂਤ ਹੋ ਗਿਆ, ਟੇਕ ਗਏ ਪਰਮਾਤਮਾ ਦਾ ਸਿਮਰਨ ਕਰਕੇ, ਫੁਰਨੇ ਅਭਾਵ ਹੋ ਗਏ, ਸੁਪਨੇ ਵਿੱਚ ਵੀ ਕੋਈ ਫੁਰਨਾ ਨਹੀਂ ਜਿਨ੍ਹਾਂ ਨੂੰ ਫੁਰਦਾ। ਇਹੋ ਜਿਹੇ ਕਮਾਈ ਵਾਲੇ ਜਿਹੜੇ ਸੰਤ ਹੁੰਦੇ ਨੇ ਉਹ ਜੀਵ ਦੇ ਸਹਾਇਕ ਬਣ ਜਾਂਦੇ ਨੇ। ਕਾਹਦੇ ਵਾਸਤੇ? ਪ੍ਰੇਮ ਕੇ, ਪਰਮਾਤਮਾ ਵਾਹਿਗੁਰੂ ਦੇ ਨਾਲ ਪ੍ਰੇਮ ਲਾਉਣ ਵਾਸਤੇ। ਅਕਾਲ ਪੁਰਖ ਪਰਮਾਤਮਾ ਨਾਲ ਜਿਹੜਾ ਆਪ ਜੋੜਿਆ ਜੋੜ ਦੇਵੇਗਾ ਤੇ ਟੁੱਟਿਆ ਹੋਇਆ ਤੋੜ ਕੇ ਰੱਖ ਦੇਵੇਗਾ। ਸੰਤ ਕਮਾਈ ਵਾਲੇ ਦੀ ਸੁਰਤ ਸਦਾ ਟਿਕੀ ਰਹਿੰਦੀ ਹੈ, ਉਹ ਫਿਰ ਆਮ ਸਾਡੇ ਵਰਗੇ ਜੀਵਾਂ ਦੀ ਪ੍ਰੇਮ ਲਾਉਣ ਦੇ ਵਿੱਚ ਸਹਾਇਤਾ ਕਰਦੇ, ਮਦਦ ਕਰਦੇ ਹਨ।
ਕੈ ਲਾਗਾ ਪਾਏ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਐਸੇ ਗੁਰੂ ਪਿਆਰੇ ਸੰਤ ਮਹਾਂਪੁਰਖਾਂ ਦੇ ਜਾ ਕਰਕੇ ਪਾਏ ਚਰਨਾਂ ਤੇ ਲੱਗਣਾ ਕਰੀਏ, ਨਮਸਕਾਰ ਕਰੀਏ, ਸਜਦਾ ਕਰੀਏ।
ਬਿਨ ਪ੍ਰਭ ਕਿਉਂ ਸੁਖ ਪਾਈਐ,
ਬਿਨਾ ਜਿਹੜੇ ਅਕਾਲ ਪੁਰਖ ਪ੍ਰਭੂ ਪਰਮਾਤਮਾ ਜੀ ਤੋਂ, ਭਾਈ ਜਿਹੜਾ ਸਦੀਵ ਕਾਲ ਰਹਿਣ ਵਾਲਾ ਬ੍ਰਹਮਾਨੰਦ ਦਾ ਸੁਖ ਕਿਵੇਂ ਪਾਵਾਂਗੇ, ਨਹੀਂ ਪ੍ਰਾਪਤ ਹੋਣਾ।
ਜੀ ਨਾਹੀ ਜਾਏ,
ਪਰਮਾਤਮਾ ਦੇ ਦਰ ਤੋਂ, ਗੁਰੂ ਦੀ ਸਾਧ ਸੰਗਤ ਤੋਂ ਬਿਨਾਂ ਦੂਸਰੀ ਕੋਈ ਜਾਈ ਜਗ੍ਹਾ ਹੀ ਨਹੀਂ ਜਿੱਥੋਂ ਸੁਖ ਮਿਲ ਜਾਵੇ।
ਚਖਿਆ ਪ੍ਰੇਮ ਰਸ,
ਜਿਨ੍ਹਾਂ ਗੁਰੂ ਪਿਆਰਿਆਂ ਨੇ ਪ੍ਰੇਮ ਦੇ ਵਿੱਚ ਆ ਕਰਕੇ ਨਾਮ ਦੇ ਰਸ ਨੂੰ ਚੱਖਣਾ ਕੀਤਾ ਹੈ, ਇਸ ਰਸ ਨੂੰ ਮਾਨਣਾ ਕੀਤਾ।
ਤ੍ਰਿਪਤ ਰਹੇ ਆਗਾਏ,
ਉਹ ਸੰਸਾਰੀ ਪਦਾਰਥਾਂ ਦੇ ਵੱਲੋਂ ਵੀ ਤ੍ਰਿਪਤ ਰੱਜ ਗਏ ਨੇ ਤੇ ਸਵਰਗ ਦੇ ਸੁੱਖਾਂ ਵੱਲੋਂ ਵੀ ਅਗਾਏ ਰੱਜ ਜਾਂਦੇ, ਤ੍ਰਿਪਤ ਹੋ ਜਾਂਦੇ ਨੇ। ਨਾ ਸਵਰਗਾਂ ਦੇ ਸੁੱਖਾਂ ਦੀ ਭੁੱਖ ਰਹਿੰਦੀ ਮਨ ਵਿੱਚ, ਨਾ ਦੁਨੀਆਂ ਦੇ ਪਦਾਰਥਾਂ ਦੀ ਭੁੱਖ ਰਹਿੰਦੀ, ਰੱਜ ਆ ਜਾਂਦਾ ਹੈ।
ਆਪ ਤਿਆਗ ਬੇਨਤੀ ਕਰੇ,
ਜਿਹੜੇ ਗੁਰੂ ਦੇ ਪਿਆਰੇ ਹਨ, ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਤੇ ਆਪਾ ਭਾਵ ਹੰਕਾਰ ਨੂੰ ਛੱਡ ਕਰਕੇ ਪ੍ਰਭੂ ਦੇ ਦਰ ਦੇ ਉੱਤੇ ਆ ਕਰਕੇ ਬੇਨਤੀਆਂ ਕਰਦੇ, ਅਰਦਾਸਾਂ ਕਰਦੇ ਹਨ।
ਪ੍ਰਭੂ ਲੜ ਲਾਏ,
ਅਕਾਲ ਪੁਰਖ ਸਵਰੂਪ ਸਤਿਗੁਰੂ ਪਾਤਸ਼ਾਹ, ਅਸੀਂ ਭੁੱਲੜ ਜੀਵ ਹਾਂ, ਭੁੱਲ ਗਏ ਹਾਂ ਆਪ ਜੀ ਦਾ ਪਰਮਾਰਥ ਦਾ ਰਸਤਾ, ਭਾਓ ਭਗਤੀ ਸੇਵਾ ਸਿਮਰਨ ਕਰਨਾ ਭੁੱਲ ਗਿਆ ਹੈ, ਤੇ ਸਾਨੂੰ ਹੁਣ ਆਪਣੇ ਲੜ ਪੱਲੇ ਦੇ ਨਾਲ ਲਾ ਲਓ। ਪੱਲਾ ਕਿਹੜਾ ਹੈ? ਸਾਧ ਸੰਗਤ ਦਾ ਪੱਲਾ ਹੈ, ਭਗਤੀ ਦਾ ਪੱਲਾ ਹੈ, ਸੇਵਾ ਦਾ ਪੱਲਾ ਹੈ, ਸਿਮਰਨ ਦਾ ਪੱਲਾ ਹੈ। ਇਸ ਪੱਲੇ ਦੇ ਨਾਲ ਲਾ ਕਰਕੇ ਸਾਡੀ ਰਾਖੀ ਕਰਨੀ ਕਰੋ। ਗੁਰੂ ਪਿਆਰੇ ਇਉਂ ਨਿਮਰਤਾ ਵਿੱਚ ਬੇਨਤੀਆਂ ਕਰਦੇ ਹਨ।
ਕੰਤ ਮਿਲਾਈਆ।
ਜਿਹੜੀਆਂ ਜੀਵ ਰੂਪ ਇਸਤਰੀਆਂ ਹਰੀਆਂ ਕਰਨ ਵਾਲੇ ਹਰੀ ਕੰਤ ਸ੍ਰਿਸ਼ਟੀ ਦੇ ਮਾਲਕ ਪ੍ਰਮਾਤਮਾ ਨੇ ਆਪਣੇ ਸਰੂਪ ਦੇ ਵਿੱਚ ਮਿਲਾ ਲਈਆਂ, ਅਭੇਦ ਕਰ ਲਈਆਂ।
ਵਿਛੜ ਕਥੈ ਨਾ ਜਾਏ,
ਫਿਰ ਪਰਮਾਤਮਾ ਦੇ ਨਾਲੋਂ ਮੁੜ ਕਰਕੇ ਵਿਛੜਦੀਆਂ ਨਹੀਂ ਹਨ। ਜੇ ਵਿਛੜਨਗੀਆਂ ਤੇ ਫਿਰ ਜੂਨਾਂ ਵਿੱਚ ਜਾਣਗੀਆਂ, ਤੇ ਕਥੈ ਨਾ ਜਾਏ ਕਿਸੇ ਜੂਨੀ ਵਿੱਚ ਨਹੀਂ ਜਾਂਦੀਆਂ। ਅਕਾਲ ਪੁਰਖ ਪਰਮਾਤਮਾ ਵਿੱਚ ਸਦਾ ਲਈ ਲੀਨ ਹੋ ਜਾਂਦੀਆਂ ਹਨ। ਵਿਆਪਕ ਸਰੂਪ ਪਰਮਾਤਮਾ ਤੋਂ ਬਿਨਾਂ ਭਾਈ ਦੂਸਰਾ ਕੋਈ ਵੀ ਸਮਰੱਥ ਨਹੀਂ ਹੈ।
ਨਾਨਕ ਹਰਿ ਸਰਣਾਏ,
ਇਸ ਕਰਕੇ ਹਰੀ ਪਰਮਾਤਮਾ ਵਾਹਿਗੁਰੂ ਦੀ ਸ਼ਰਨਾਈ ਸ਼ਰਨ ਦੇ ਵਿੱਚ ਆ ਕਰਕੇ ਪੈ ਜਾਣਾ ਚਾਹੀਦਾ ਹੈ।
ਅਸੂ ਸੁਖੀ ਵਸੰਦੀਆ,
ਜਿਹੜਾ ਅਸੂ ਦਾ ਇਹ ਮਹੀਨਾ ਹੈ, ਇਸ ਦੇ ਅੰਦਰ ਉਹ ਜੀਵ ਰੂਪ ਇਸਤਰੀਆਂ ਸੁੱਖਾਂ ਵਿੱਚ ਵਸੰਦੀਆਂ, ਵਸਦੀਆਂ ਨੇ, ਟਿਕ ਜਾਂਦੀਆਂ।
ਮਾਇਆ ਹਰ ਰਾਏ,
ਜਿਨ੍ਹਾਂ ਦੇ ਉੱਪਰ ਰਾਏ ਰਾਜਾ ਵਿਆਪਕ ਸਰੂਪ ਤੇ ਪਾਪਾਂ ਦੇ ਹਾਰਕ ਹਰੀ ਪਰਮਾਤਮਾ ਦੀ ਮਾਇਆ ਦ੍ਰਿਸ਼ਟੀ ਹੋ ਜਾਂਦੀ ਹੈ, ਜਿਨ੍ਹਾਂ ਤੇ ਦਇਆ ਦ੍ਰਿਸ਼ਟੀ ਮਿਹਰਬਾਨੀ ਕਰ ਦਿੰਦਾ ਪਰਮਾਤਮਾ, ਉਹ ਫਿਰ ਅਸੂ ਦੇ ਮਹੀਨੇ ਮਨੁੱਖਾ ਸਰੀਰ ਵਿੱਚ ਸੁਖੀ ਵਸਦੀਆਂ ਨੇ। ਇਹ ਮਹੀਨੇ ਜਿਹੜੇ ਚੱਲਦੇ ਇਹਨਾਂ ਮਹੀਨਿਆਂ ਵਿੱਚ ਵੀ, ਤੇ ਮਨੁੱਖਾ ਸਰੀਰ ਸਾਰਾ ਹੀ ਅਸੂ ਦਾ ਮਹੀਨਾ ਹੈ, ਇਹਦੇ ਵਿੱਚ ਸਾਰੇ ਸੁੱਖ ਉਹਨਾਂ ਦੀ ਝੋਲੀ ਵਿੱਚ ਆ ਕਰਕੇ ਪੈ ਜਾਂਦੇ ਹਨ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਇਹ 12 ਮਾਹਾਂ ਦੇ ਦੁਆਰਾ ਅਸੂ ਦੇ ਮਹੀਨੇ ਦੀ ਵਿਚਾਰ ਸਾਨੂੰ ਸਤਿਗੁਰੂ ਪਾਤਸ਼ਾਹ ਨੇ ਬਖਸ਼ੀ ਹੈ। ਅੰਮ੍ਰਿਤ ਵੇਲੇ ਦੇ ਸ੍ਰੀ ਮੁੱਖ ਵਾਕ ਸਾਹਿਬ ਅਤੇ 12 ਮਾਹਾਂ ਜੀ ਦੇ ਵਿੱਚੋਂ ਅੱਸੂ ਦੇ ਮਹੀਨੇ ਦੀ ਵਿਚਾਰ ਕਰਦਿਆਂ ਤੁਸ਼ ਜਿਹੀ ਬੁੱਧੀ ਦੇ ਅਨੁਸਾਰ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋਈਆਂ ਹਨ। ਆਪ ਸਮੁੱਚੀ ਸਾਧ ਸੰਗਤ ਨੇ ਕਿਰਪਾ ਕਰਕੇ ਖੇਮਾ ਬਖਸ਼ਿਸ਼ ਕਰਨੀ। ਸਤਿਗੁਰੂ ਪਾਤਸ਼ਾਹ ਸਾਰੀਆਂ ਸੰਗਤਾਂ ਦੇ ਸਿਰ ਉੱਪਰ ਮਿਹਰ ਭਰਿਆ ਹੱਥ ਰੱਖਣ। ਇੰਨੀ ਕੋ ਕਿਰਪਾ ਸਤਿਗੁਰੂ ਆਪ ਕਰ ਦੇਣ ਕਿ ਸੁੰਦਰ ਵਿਚਾਰਾਂ ਸਾਡੇ ਮਨਾਂ ਤੇ ਤਨਾਂ ਦੇ ਵਿੱਚ ਸਾਰਿਆਂ ਦੇ ਲੀਨ ਹੋ ਜਾਣ, ਜਿਸ ਕਰਕੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ ਜੀ। ਆਓ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਵਿਸਰਾਮ ਦੇਈਏ ਜੀ।
ਰੱਬ ਵਿਣ ਦੇ ਜਾ ਕੋ ਨਹੀਂ, ਨਾਨਕ ਹਰਿ ਸਰਣਾਏ, ਅਸੂ ਸੁਖੀ ਵਸੰਦੀਆ, ਜਿਨ੍ਹਾਂ ਮਾਇਆ ਹਰ ਰਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।